ओंकार सतनाम कर्ता पुरुष निर्भव निर्वैर अकाल मूरत अजूनी सैभं गुरु प्रसाद। मनुखी जिंदगी दा धार्मिक पुरुषां ने जिस ढंग नाल अध्ययन कीता उन्हां दा कहना है कि ए तन ए जीवन बहुत लंबी यात्रा तो बाद प्राप्त होया। असी ए यात्रा कित्थों शुरू कीती सी, कदों शुरू कीती सी और किवें शुरू कीती सी, ए सारी विचारधारा गुरु ग्रंथ साहिब जी महाराज विच मौजूद है। बड़ी सुंदर एक पंक्ति है, मैं आया दूरों चल के मैं तकी तौ सरनाए जियो। हे ईश्वर, हुण मैं तेरी शरण विच आया पर बहुत दूरों आया। ए दूरी कितनी है, किस थां तो ए यात्रा शुरू होई, ए बहुत लंबे चौड़े अध्ययन नु मंगदी है। साहिबां दी बाणी दा फरमान है कि मनुख दी यात्रा पत्थरां तो शुरू होई, कई जन्म सैल गिर करिया। असी अनेकां अरबां खरबां साल तक पत्थर ही से। मनुखी जीवन दी यात्रा पत्थरां तो शुरू होई। विकास दी थीवरी नूं तां पश्चिमी विज्ञानकां ने भी बकायदा तस्लीम कीता है, जैसे कि डारवन दा कहना है कि मनुख बंदरां तो विकास करदियां करदियां इत्थे तक पहुंचे। इस तो पेशतर मनुख बंदर ही सी और ए निखार है उस बंदर दा जिसनूं असी मनुष्य कहंदे आ, जिसनूं असी मनुख कहंदे। तो एक गल स्पष्ट होई कि साडा पिछोकड़ कुछ होर है। डारवन दी पहुंच सिर्फ पदार्थ तक है, वह पदार्थ दा खोजी है, विज्ञानक है। धर्म दी खोज चेतना दी खोज है, आत्मा दी खोज है, वह बहुत गहरे तल विच जांदी है। तो महाराज कहिंदे ने मनुख पहले जड़ रूप विच सी, पत्थर रूप विच सी। पत्थर विच जीव सुत्ता होया, जैसे एक बच्चा बहुत गूढ़ी निंद्रा विच सो रहा होवे पर सो के भी विकास ते जारी रहिंदा, आखिर बच्चा वड्डा हो रहा है, पनप रहा है। भावें नवजायत बच्चा, नवा जन्मिया बच्चा 20-20 घंटे सौंदा है, 18-18 घंटे सौंदा है, सुतियां ही उसका विकास हो रहा हुंदा है। इस तरह पत्थर विच चेतना बिल्कुल सुती हुई है, भावें सुती है पर विकास जारी है। इस वास्ते पत्थर हीरे बन जांदे ने, नीलम बन जांदे ने, पन्ने बन जांदे ने। महापुरुषां दा कहना है कि पत्थरां दा विकसित स्वरूप है संग मरमर, नीलम, पन्ने, पुखराज, हीरा इत्यादि, के सब कुछ पत्थर ने, लेकिन विकास करके पत्थर कोमल हो गया है, पत्थर चमक गया है, पत्थर विच रंग आ गया है, पत्थर विच कोमलता आ गई है। मुगल शहनशाह ने इस तरह के चमक दे पत्थरां नूं, खास करके एक विशेष पत्थर नूं कोहे नूर आख्या। कोहे नूर तो मुराद को कहिंदे ने पहाड़ नूं पहाड़ां दा नूर, पत्थरां दा नूर। जे पत्थर नूर बन सकदा है लंबी चौड़ी यात्रा तो बाद, तां फिर संभावना मनुख दे अंदर भी छुपी हुई है, मनुख भी नूर बन सकदा है, मनुख भी प्रकाश हो सकदा है, पत्थर चमक सकदा है। और जब पत्थर चमकदा है, कोहो नूर बनदा है, तां उह ताज दे जकड़िया जांदा है, ताज विच उसनूं मड़दे ने, उह सिर दे उत्ते आके बैठदा है। इसे तरीके नाल जिस मनुख दे अंदर नूर पैदा हो जांदा है, चानना पैदा हो जांदा है, वह मनुखता दा सिर हुंदा है, समुची मानवता विच उसकी थां महान हुंदी है, अति उत्तम हुंदी है। तो खैर पत्थरां तो यह यात्रा शुरू हुई। मनुखता दा आद, यात्रा दा आद पहला कदम पत्थर सी। अरबां खरबां साल तक असी पत्थर रहे, कई जन्म सैल गिर करिया। सहजे सहजे धीमी गति नाल ए विकास जारी रहा और असी पहुंचे बनस्पति दी दुनिया दे। ए साडा दूजा पड़ाव सी। جتھے پتھر پورن روپ دے ستا ہویا ہے اتھے بنسپتی دا ایک حصہ جاگ گیا ہے. او دے تین حصے ستے ہوئے نے ایک حصہ جاگ گیا ہویا ہے. بنسپتی پورن روپ دے اچیت نہیں ہے کچھ سچیت ہے. ساڈے ریش دے ایک مہان بنگالی وگیانک سر جگدیش چندر بوس نے سدھ کر دیتا سی کہ بنسپتی دکھ سکھ نو محسوس کر دیئے. بنسپتی دے چ نر وی ہیگے نے مڑین وی ہیگے نے. بنسپتی دے اوپر سنگیت دا وی بہت گہرا پربھاؤ پیندا ہے. کوئی منک ہے بڑا غمگین تے دکھی برکش دے تھلے بیٹھا ہوئے برکش اس دا وی پربھاؤ قبول کر دینے. کوئی آنند تے الاس دے چ بیٹھا ہوئے پیار تے سنیہ پوروک بیٹھا ہوئے ہمدردی دے جذبیاں نال بیٹھا ہوئے اس دا اثر بھی بنسپتی قبول کر دی ہے. اس تو ایک گل سپشٹ ہو گئی کہ بنسپتی پورن روپ دے ستی ہوئی نہیں ہے. اس دا ایک حصہ جاگے ہے تین حصے ستے ہوئے نے. تو جس طرح پتھراں دا وکست سروپ ہے ہیرے موتی پنے مونگے اور پکھراج اتیادک اس طرح بنسپتی دے چ وی کچھ وکاس کردیاں پودے بوٹے برکش شکھر تے پہنچے نے. تے بنسپتی دے چوں سب تو شکھر منی ہے سڑے دیش واسیاں نے چندن دی. چندن شکھر ہے, چندن چوٹی ہے, چندن بلندی ہے بنسپتی دی. سیتل ہے, سگندت ہے. جڑی سیتلتا تے سگندی اس دے کول ہے انہوں رج کے لٹاندا ہے. آلے دوالے دے ماحول نو بھی موتر کر دیندا ہے. سمچی بنسپتی نو بھی سگندت کر دیندا ہے. اتیادک گناں نو ویخ کے بنسپتی دی شکھر من لیا گیا چندن نو. اسی دیکھ دیاں کسے منک دے اندر گیان دھیان ہووے, بھگتی ہووے, شبھ گناں دا مالک ہووے تاں پھر اسی تشبیہ دیندے ہاں بھئی اے تے ہیرے ورگا ہے, اے تے موتیاں ورگا ہے, بھئی اے تے نرائی جواہر ہے. اور جے بنسپتی دے چوں تشبیہ لبنی ہووے سنتاں مہاپرشاں واسطے تو اسی کہنے اے چندن دی طرح ہے, اے تے بالکل چندن ہے. گرو گرنتھ صاحب جی مہاراج دے چ ایسے ادارن مل دے نے. سنت نہ چھاڑیں سنتے جے کوٹک ملیں اسنگ ملیاگر بھینگم بیڑیو تو سیتلتا نہ تجنت. چندن دا اے گن ہے پاویں سپ وی لپٹے ہون انہاں نوں وی سگندی دیندا ہے, سیتلتا دیندا ہے. ہو بہو اے ہی لکشن مہاپرش دا ہے, سنت دا ہے. اس واسطے بنسپتی دے چوں تشبیہ لبھی گئی چندن. چندن بنسپتی دا سرمور ہے اور سرمورتا اس دی اجے تک بھی بقاعدہ قائم ہے. وکاس جاری سی کیونکہ پری پورن پرماتما دا جڑا نا ہے برہم, برہم دا مطلب ہے پھیلدا ہویا, پسردا ہویا, ود رہا. اور اج وگیان اس گل دی تصدیق کر رہا ہے کہ جگت پھیل رہا ہے, پسر رہا ہے, اور بڑی مہان گتی دے نال پسر رہا ہے, پھیل رہا ہے. برہم دے اکری ارتھ وی ایہی بندے نے. وکاس دا مطلب ہے برہم اور برہم دا مطلب ہے وکاس. تو چیتنا دے تل دے چ وکاس جاری ہے, بقاعدہ جاری ہے. بنسپتی تو بعد اگلی جڑی دنیا ہے, تیسرا جڑا پڑاؤ ہے, وہ پشواں دا جگت ہے, پنچیاں دا جگت ہے. اور اس پنچھی تے پشو جگت دے چ وی کچھ پچھڑے ہوئے نے, کچھ مہان نے. جیسے پتھراں دے چوں وی کچھ پتھر بالکل معمولی نے پر کچھ پتھر خاص نے, اہم نے, مہان نے. جس طرح بنسپتی دے چوں وی کچھ بنسپتی بالکل تچھ ہے, ککر ہے, جنڈ ہے, اس طرح دے ہور ڈک پلاس اتیادک پودے نے جنہاں دی کوئی خاص مہانتا نہیں. لیکن کچھ ایسے وی بوٹے نے, گلاب ہے, چمبیلی ہے, چندن ہے, انہاں دی خاص اپنی تھاں ہے. پشو جگت دے وچ وی انگنت پشو ایسے نے جنہاں نوں اسی نکھد کہہ دیندے ہاں. سور ہیگے نے, کتے ہیگے نے, بگیاڑ ہیگے نے, انہاں نوں اسی نکھد تے ترگت جون کہہ دیندے ہاں. پر پشواں دے جگت دے چوں وی کچھ پشو ایسے نے جو وکاس کر کے بہت اگاں چلے گئے, بہت اگے ود گئے نے. جیسے کہ گو ہے, شیر ہے, ہاتھی ہے, اتیادک اے جڑے جانور نے انہاں دے چ سوچنا باقی جانوراں نالوں بہت زیادہ. ساڈے دیش دی اے جڑی پرانی پرمپرا ہے کہ گو نو ذبح کرنا منک نو ذبح کرنا ہے, ਤੇ ਗਊ ਦਾ ਮਾਸ ਖਾਣਾ ਬੰਦੇ ਦਾ ਮਾਸ ਖਾਣਾ ਇਹ ਬਿਲਕੁਲ ਸਹੀ ਜਾਪਦਾ ਹੈ। ਕਿਉਂ ਕਿ ਜਿਸ ਢੰਗ ਨਾਲ ਗਊ ਸੋਚਦੀ ਹੈ ਉਸ ਤੋਂ ਪਤਾ ਚੱਲਿਆ ਹੈ ਕਿ ਇਸ ਦਾ ਬ੍ਰੇਨ ਵਿਕਸਿਤ ਹੋ ਗਿਆ, ਇਹਦਾ ਦਿਮਾਗ ਅਗਾਂਹ ਵਧ ਗਿਆ। ਇਹ ਜ਼ਿਆਦਾ ਸੋਚਦੀ ਹੈ, ਇਹ ਬਹੁਤ ਗਹਿਰੇ ਤਲ ਦੇ ਸੋਚਦੀ ਹੈ, ਇਸ ਦੇ ਅੰਦਰ ਮਮਤਾ ਬਹੁਤ ਗਹਿਰੀ ਹੈ, ਇਹ ਦੁੱਖ ਸੁੱਖ ਨੂੰ ਬਹੁਤ ਜ਼ਿਆਦਾ ਮਹਿਸੂਸ ਕਰਦੀ ਹੈ। ਕਿਉਂਕਿ ਜਿਸਦਾ ਜਿਤਨਾ ਜ਼ਿਆਦਾ ਦਿਮਾਗ ਅਗਾਂਹ ਹੋਵੇਗਾ ਉਹ ਦੁੱਖ ਨੂੰ ਤੇ ਸੁੱਖ ਨੂੰ ਉਤਨਾ ਹੀ ਜ਼ਿਆਦਾ ਮਹਿਸੂਸ ਕਰੇਗਾ। ਤੋ ਗਊ ਦੁੱਖ ਸੁੱਖ ਨੂੰ ਬਹੁਤ ਜ਼ਿਆਦਾ ਮਹਿਸੂਸ ਕਰਦੀ ਹੈ। ਭਾਰਤ ਦੇ ਰਿਸ਼ੀ ਮੁਨੀਆਂ ਨੇ ਫੈਸਲਾ ਕੀਤਾ ਗਊ ਨੂੰ ਜ਼ਬਹ ਕਰਨਾ ਇੱਕ ਮਹਾਨ ਪਾਪ ਹੈ, ਬੱਜਰ ਪਾਪ ਹੈ, ਕਿਉਂਕਿ ਪਸ਼ੂਆਂ ਦੇ ਚੋਂ ਇਹ ਸ਼ਿਖਰ ਤੇ ਹੈ। ਤੋ ਜੋ ਜੀਵ ਜੋ ਵਸਤੂ ਜੋ ਹਸਤੀ ਸ਼ਿਖਰ ਤੇ ਪਹੁੰਚ ਗਈ, ਅਸੀਂ ਦੇਖਦੇ ਹਾਂ ਪ੍ਰਾਚੀਨ ਸਮੇਂ ਤੋਂ ਉਹ ਧਰਮ ਮੰਦਰਾਂ ਦਾ ਸ਼ਿੰਗਾਰ ਰਹੇ ਨੇ, ਹੀਰੇ ਮੋਤੀ ਨੀਲਮ ਪੰਨੇ ਪ੍ਰਾਚੀਨ ਸਮੇਂ ਤੋਂ ਧਰਮ ਮੰਦਰਾਂ ਵਿੱਚ ਰੱਖੇ ਜਾਂਦੇ ਸਨ। ਸਿਰਫ ਇਸ ਵਾਸਤੇ ਨਹੀਂ ਰੱਖੇ ਜਾਂਦੇ ਸਨ ਕਿ ਕੀਮਤੀ ਨੇ, ਇਹ ਮਹਾਨ ਨੇ, ਬਲਕਿ ਇਸ ਵਾਸਤੇ ਰੱਖੇ ਜਾਂਦੇ ਸਨ ਇਹ ਸ਼ਿਖਰ ਤੇ ਪਹੁੰਚ ਗਏ ਨੇ, ਇਹਨਾਂ ਨੇ ਬੁਲੰਦੀ ਨੂੰ ਛੂ ਲਿਆ, ਤਾਂ ਕਿ ਇਹਨਾਂ ਤੋਂ ਮਨੁੱਖ ਪ੍ਰੇਰਣਾ ਲੈ ਸਕੇ ਕਿ ਮੈਂ ਵੀ ਸ਼ਿਖਰ ਤੇ ਪਹੁੰਚਣਾ, ਆਪਣੀ ਬੁਲੰਦੀ ਨੂੰ ਛੂਣਾ, ਆਪਣੀ ਮੰਜ਼ਿਲ ਲੱਭਣੀ। ਤੋ ਨੀਲਮ ਪੰਨੇ ਜਿੱਥੇ ਮੰਦਰਾਂ ਵਿੱਚ ਰੱਖੇ ਗਏ ਉੱਥੇ ਬਨਸਪਤੀ ਦੇ ਚੋਂ ਫੁੱਲ ਔਰ ਚੰਦਨ ਨੂੰ ਵੀ ਧਰਮ ਮੰਦਰਾਂ ਵਿੱਚ ਖਾਸ ਥਾਂ ਮਿਲੀ ਔਰ ਅੱਜ ਵੀ ਮਿਲੀ ਹੋਈ ਹੈ। ਅੱਜ ਵੀ ਅਸੀਂ ਫੁੱਲ ਗੁਰੂ ਦੇ ਚਰਨਾਂ ਤੋਂ ਨਿਛਾਵਰ ਕਰਦੇ ਹਾਂ, ਮੰਦਰ ਵਿੱਚ ਭਗਵਾਨ ਦੀ ਮੂਰਤੀਆਂ ਦੇ ਕਦਮਾਂ 'ਚ ਰੱਖਦੇ ਹਾਂ। ਅੱਜ ਵੀ ਭਾਰਤ ਦੇ ਤਮਾਮ ਧਾਰਮਿਕ ਮੰਦਰਾਂ ਵਿੱਚ ਚੰਦਨ ਰਗੜਿਆ ਜਾਂਦਾ ਹੈ, ਚੰਦਨ ਦੀ ਆਪਣੀ ਥਾਂ ਹੈ, ਚੰਦਨ ਦਾ ਲੇਪ ਕੀਤਾ ਜਾਂਦਾ ਹੈ। ਤੋ ਚੰਦਨ ਤੇ ਫੁੱਲ ਧਰਮ ਮੰਦਰਾਂ ਦੀ ਰੌਣਕ ਬਣ ਗਏ, ਹੀਰੇ ਮੋਤੀ ਪੰਨੇ ਜਵਾਹਰ ਧਰਮ ਮੰਦਰਾਂ ਦੀ ਰੌਣਕ ਬਣ ਗਏ। ਦਰਬਾਰ ਸਾਹਿਬ ਵਿੱਚ ਇਸ ਤਰ੍ਹਾਂ ਦੇ ਨੀਲਮ ਪੰਨੇ ਅੱਜ ਵੀ ਬਹੁਤਾਤ ਵਿੱਚ ਮੌਜੂਦ ਨੇ। ਜਿੱਥੇ ਬਨਸਪਤੀ ਔਰ ਵਿਕਸਿਤ ਹੋਏ ਪੱਥਰ ਧਰਮ ਮੰਦਰਾਂ ਦੀ ਰੌਣਕ ਬਣੇ, ਉੱਥੇ ਕੁਝ ਪਸ਼ੂ ਵੀ ਰੌਣਕ ਬਣੇ, ਉਹ ਪਸ਼ੂ ਜੋ ਵਿਕਾਸ ਕਰਕੇ ਅਗਾਂਹ ਵਧ ਗਏ ਸਨ। ਤੋ ਅਸੀਂ ਦੇਖਦੇ ਹਾਂ ਪ੍ਰਾਚੀਨ ਧਰਮ ਮੰਦਰਾਂ ਵਿੱਚ ਜਾਈਏ ਤੇ ਗਊ ਦੀਆਂ ਮੂਰਤੀਆਂ ਬਣੀਆਂ ਹੋਈਆਂ ਨੇ, ਸ਼ੇਰ ਦੀਆਂ ਮੂਰਤੀਆਂ ਬਣੀਆਂ ਹੋਈਆਂ ਨੇ। ਪੁੱਛਿਆ ਜਾ ਸਕਦਾ ਹੈ ਆਲਮਾਂ ਤੋਂ ਰਿਸ਼ੀ ਮੁਨੀਆਂ ਤੋਂ ਹਜ਼ਾਰਾਂ ਤਰ੍ਹਾਂ ਦੇ ਪਸ਼ੂ ਪੰਖੀ ਨੇ ਸਿਰਫ ਗਊ ਦੀਆਂ ਹੀ ਮੂਰਤੀਆਂ ਕਿਉਂ ਬਣਾਈਆਂ ਨੇ, ਸਿਰਫ ਸ਼ੇਰ ਦੀਆਂ ਹੀ ਮੂਰਤੀਆਂ ਕਿਉਂ ਬਣਾਈਆਂ ਨੇ? ਦਰਅਸਲ ਕੁਛ ਗੁਣਾਂ ਵਿੱਚ ਸ਼ੇਰ ਬਹੁਤ ਅੱਗੇ, ਸਾਹਸ ਵਿੱਚ, ਬਹਾਦਰੀ ਵਿੱਚ, ਨਿਡਰਤਾ ਵਿੱਚ ਸ਼ੇਰ ਬਹੁਤ ਅੱਗੇ, ਬਹੁਤ ਅੱਗੇ। ਭਲੇ ਮਾਨਸੀ ਵਿੱਚ, ਸ਼ਰਾਫਤ ਵਿੱਚ, ਨਿਰਮਾਣਤਾ ਵਿੱਚ, ਪਵਿੱਤਰਤਾ ਵਿੱਚ ਗਊ ਦੀ ਆਪਣੀ ਦੁਨੀਆ, ਖਾਸ ਦੁਨੀਆ। ਇਸ ਵਾਸਤੇ ਕੋਈ ਬੰਦਾ ਸ਼ਰੀਫ ਹੋਵੇ ਤਾਂ ਅਸੀਂ ਕਹਿ ਦਿੰਦੇ ਹਾਂ ਇਹ ਤੇ ਨਿਰਾ ਹੀ ਗਊ ਹੈ, ਇਹ ਤੇ ਗਊ ਵਰਗ ਹੈ। ਔਰ ਕੋਈ ਬਹੁਤ ਬਹਾਦਰ ਹੋਵੇ ਤਾਂ ਸਾਨੂੰ ਕਹਿਣਾ ਪੈਂਦਾ ਇਹ ਸਿੰਘ ਹੈ, ਇਹ ਤੇ ਸ਼ੇਰ ਹੈ। ਮਨੁੱਖ ਵਾਸਤੇ, ਬਹਾਦਰ ਮਨੁੱਖ ਵਾਸਤੇ ਸਾਨੂੰ ਤਸ਼ਬੀਹ ਲੱਭਣੀ ਪੈਂਦੀ ਹੈ ਪਸ਼ੂਆਂ ਦੀ ਦੁਨੀਆ ਚੋਂ, ਸ਼ੇਰ ਬਈ ਇਹ ਤੇ ਚੀਤਾ ਹੈ, ਇਹ ਤੇ ਸ਼ੇਰ ਹੈ, ਇਹ ਤੇ ਸਿੰਘ ਹੈ। ਔਰ ਪਵਿੱਤਰਤਾ ਵਾਸਤੇ, ਭਲੇ ਮਾਨਸੀ ਵਾਸਤੇ ਤਸ਼ਬੀਹ ਲੱਭਦੇ ਹਾਂ ਇਹ ਤੇ ਗਊ ਹੈ। ਤੋ ਗਊ ਤੇ ਸ਼ੇਰ ਵਿਕਸਿਤ ਰੂਪ ਹੈ ਪਸ਼ੂਆਂ ਦਾ, ਇਸ ਵਾਸਤੇ ਇਹ ਧਰਮ ਮੰਦਰਾਂ ਦੀ ਰੌਣਕ ਬਣੇ। ਔਰ ਇਹ ਇੱਕ ਇਸ਼ਾਰਾ ਕਰ ਰਹੇ ਨੇ, ਤੁਸੀਂ ਦੇਖੋ ਗਊ ਦੀਆਂ ਮੂਰਤੀਆਂ ਨੇ, ਸ਼ੇਰ ਦੀਆਂ ਮੂਰਤੀਆਂ ਨੇ, ਔਰ ਇਹ ਬਾਹਰ ਹੁੰਦੀਆਂ ਨੇ ਮੰਦਰ ਦੇ ਅੰਦਰ ਇੱਕ ਭਗਵਾਨ ਦੀ ਮੂਰਤੀ ਹੁੰਦੀ ਹੈ, ਕਿਸੇ ਦੇਵਤੇ ਦੀ ਮੂਰਤੀ ਹੁੰਦੀ ਹੈ, ਪਰ ਬਾਹਰ ਸ਼ੇਰ ਦੀਆਂ ਮੂਰਤੀਆਂ ਨੇ, ਗਊ ਦੀਆਂ ਮੂਰਤੀਆਂ ਨੇ। ਇਸ਼ਾਰਾ ਇਹ ਕਰ ਰਹੀਆਂ ਨੇ ਮੂਰਤੀਆਂ, ਪ੍ਰਤੀਕ ਨੇ, ਕਿ ਭਗਵਾਨ ਦੇ ਮੰਦਰ ਤੱਕ ਉਹੀ ਪਹੁੰਚ ਸਕਦਾ ਹੈ ਜਿਹਦੇ ਕੋਲ ਸ਼ੇਰ ਵਰਗਾ ਸਾਹਸ ਹੋਵੇ, ਜਿਹਦੇ ਕੋਲ ਗਊ ਵਰਗੀ ਭਲੇ ਮਾਨਸੀ ਹੋਵੇ। ਸਿਰਫ ਗਊ ਦੀ ਤਰ੍ਹਾਂ ਜਿਹੜਾ ਭਲੇ ਮਾਨਸ ਹੋਵੇ ਤੇ ਸਿੰਘ ਵਾਲਾ ਸਾਹਸ ਉਸਦੇ ਕੋਲ ਨਾ ਹੋਵੇ, ਉਸਦੀ ਭਲੇ ਮਾਨਸੀ ਵਿੱਚ ਬੁਜ਼ਦਿਲੀ ਆ ਜਾਂਦੀ ਹੈ, ਕਾਇਰਤਾ ਆ ਜਾਂਦੀ ਹੈ, ਔਰ ਉਹ ਇੱਕ ਦਿਨ ਆਪਣਾ ਸਭ ਕੁਝ ਗਵਾ ਬੈਠਦਾ ਹੈ, ਸਵੈਮਾਨ, ਅਣਖ, ਖੁਦਦਾਰੀ। ਜਿਹਦੇ ਕੋਲ ਸ਼ੇਰ ਵਰਗਾ ਸਾਹਸ ਤੇ ਹੋਵੇ, ਬਹਾਦਰੀ ਤੇ ਹੋਵੇ, ਪਰ ਗਊ ਵਰਗੀ ਹਲੇਮੀ ਨਾ ਹੋਵੇ, ਉਹ ਜ਼ਾਲਮ ਹੋ ਜਾਂਦਾ ਹੈ, ਬੜਾ ਕਠੋਰ ਹੋ ਜਾਏਗਾ, ਬਹੁਤ ਜ਼ਾਲਮ ਹੋ ਜਾਏਗਾ। ਇਸ ਵਾਸਤੇ ਇਸ ਗੱਲ ਦੇ ਉੱਤੇ ਬਹੁਤ ਜ਼ੋਰ ਦਿੱਤਾ ਗਿਆ ਕਿ ਹਲੇਮੀ ਚਾਹੀਦੀ ਹੈ ਮਨੁੱਖ ਦੇ ਕੋਲ ਗਊ ਵਰਗੀ, ਪਰ ਸਾਹਸ ਤੇ ਬਹਾਦਰੀ ਚਾਹੀਦੀ ਹੈ ਮਨੁੱਖ ਦੇ ਕੋਲ ਸ਼ੇਰ ਵਰਗੀ। ਸ਼ੇਰ ਦੀ ਤਰ੍ਹਾਂ ਸਾਹਸ ਰੱਖਣ ਵਾਲਾ ਤੇ ਗਊ ਦੀ ਤਰ੍ਹਾਂ ਪਰਉਪਕਾਰੀ ਜਜ਼ਬਾ ਰੱਖਣ ਵਾਲਾ ਜਿਹੜਾ ਮਨੁੱਖ ਹੈ ਉਹ ਭਗਵਾਨ ਤੱਕ ਪਹੁੰਚ ਸਕੇਗਾ, ਈਸ਼ਵਰ ਤੱਕ ਪਹੁੰਚ ਸਕੇਗਾ। ਤੋ ਪਸ਼ੂਆਂ ਦਾ ਵਿਕਸਿਤ ਸਰੂਪ ਹੈ ਗਊ ਔਰ ਸ਼ੇਰ। ਪੰਛੀਆਂ ਦੇ ਚੋਂ ਚੰਦ ਹੰਸ ਦੀ ਆਪਣੀ ਇੱਕ ਖਾਸ ਦੁਨੀਆ ਹੈ। ਅਸੀਂ ਪਵਿੱਤਰ ਮਨੁੱਖ ਵਾਸਤੇ ਅਗਰ ਤਸਵੀਰ ਲੱਭਦੇ ਹਾਂ ਤਾਂ ਕਹਿੰਦੇ ਹਾਂ ਤੇ ਹੰਸ ਹੈ, ਬਿਲਕੁਲ ਹੰਸ ਦੀ ਤਰ੍ਹਾਂ। ਤੋ ਹੰਸ ਵੀ ਧਰਮ ਮੰਦਰਾਂ ਦੀ ਰੌਣਕ ਬਣੇ, ਰਿਸ਼ੀ ਮੁਨੀ ਉਹਨਾਂ ਦੇ ਆਸ਼ਰਮ ਦੀ ਰੌਣਕ ਬਣੇ। ਉਹ ਹੰਸਾਂ ਨੂੰ ਪਾਲ ਕੇ ਰੱਖਦੇ ਸਨ, ਗਊਆਂ ਨੂੰ ਪਾਲ ਕੇ ਰੱਖਦੇ ਸਨ, ਅਣਗਿਣਤ ਜੋਗੀ ਜੰਗਮ ਸ਼ੇਰਾਂ ਨੂੰ ਵੀ ਰੱਖਦੇ ਸਨ ਆਪਣੇ ਆਸ਼ਰਮ ਵਿੱਚ, ਔਰ ਕੀਮਤੀ ਪੰਨੇ ਵੀ ਰੱਖਦੇ ਸਨ, ਚੰਦਨ ਵੀ ਰੱਖਦੇ ਸਨ, ਤਾਂ ਕਿ ਮਨੁੱਖ ਇਹਨਾਂ ਵਿਕਸਿਤ ਹੋਏ ਜੀਵਾਂ ਤੋਂ ਔਰ ਵਿਕਸਿਤ ਹੋਈਆਂ ਵਸਤੂਆਂ ਤੋਂ ਵਿਕਾਸ ਦੀ ਪ੍ਰੇਰਣਾ ਲੈ ਸਕੇ, ਅਗਾਂਹ ਵਧਣ ਦੀ ਪ੍ਰੇਰਣਾ ਲੈ ਸਕੇ, ਸਿਖਰ ਤੱਕ ਪਹੁੰਚਣ ਦੀ ਪ੍ਰੇਰਣਾ ਲੈ ਸਕੇ। ਜੀਵ ਦਾ ਚੇਤਨਾ ਦਾ ਚੌਥਾ ਪੜਾਅ ਹੈ ਮਨੁੱਖ। ਅਸੀਂ ਚੌਥੇ ਪੜਾਅ ਤੇ ਖੜੇ ਹਾਂ, ਖੜੇ ਪੜਾਅ ਤੇ ਹਾਂ, ਮੰਜ਼ਿਲ ਤੇ ਨਹੀਂ, ਟਿਕਾਣੇ ਤੇ ਨਹੀਂ ਪਹੁੰਚੇ, ਅਜੇ ਅਸੀਂ ਰਸਤੇ ਦੇ ਚਾਂ, ਅਜੇ ਅਸੀਂ ਮਾਰਗ ਦੇ ਚਾਂ। ਮਨੁੱਖ ਵੀ ਇੱਕ ਮਾਰਗ ਦਾ ਪੜਾਅ ਹੈ, ਜੈਸੇ ਕਿ ਬਨਸਪਤੀ, ਜੈਸੇ ਕਿ ਪਸ਼ੂ ਤੇ ਪੰਖੀ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਇਸ ਤਰ੍ਹਾਂ ਦੇ ਬੜੇ ਸੁੰਦਰ ਉਦਾਹਰਣ ਆਉਂਦੇ ਨੇ। ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰਨ ਕਾਲ ਇਹ ਦੇ ਸੰਜਰੀਆ। ਬਈ ਤੂੰ ਇਨ੍ਹਾਂ ਤਮਾਮ ਯੋਨੀਆਂ ਦੇ ਚੋਂ ਲੰਘ ਕੇ ਆਇਆ ਔਰ ਪਹੁੰਚਿਆ ਅੱਜ ਮਨੁੱਖਤਾ ਤੱਕ, ਇੱਥੇ ਰੁਕਣਾ, ਹੋਰ ਅਗਾਂਹ ਵੱਧ। ਔਰ ਜਦ ਤੂੰ ਅਗਾਂਹ ਵਧੇਗਾ ਤਾਂ ਫਿਰ ਮਨੁੱਖ ਮਨੁੱਖ ਨਹੀਂ ਰਹੇਗਾ, ਉਹ ਦੇਵਤਾ ਬਣ ਜਾਏਗਾ। ਮਨੁੱਖਤਾ ਤੋਂ ਅਗਾਂਹ ਟੱਪੇ ਹੋਏ ਮਨੁੱਖ ਨੂੰ ਅਸੀਂ ਕਹਿ ਦਿੰਦੇ ਹਾਂ ਇਹ ਤੇ ਦੇਵਤਾ ਹੈ, ਇਹ ਤੇ ਫਰਿਸ਼ਤਾ ਹੈ, ਇਹ ਮਨੁੱਖ ਨਹੀਂ। ਪਰ ਮਨੁੱਖ ਹੋ ਕੇ ਜਿਹੜਾ ਪਛੜ ਗਿਆ, ਪਿੱਛੇ ਚਲਾ ਗਿਆ, ਸਾਨੂੰ ਕਹਿਣਾ ਪੈਂਦਾ ਇਹ ਮਨੁੱਖ ਨਹੀਂ, ਇਹ ਤੇ ਨਿਰਾ ਹੀ ਪਸ਼ੂ ਹੈ, ਬਿਲਕੁਲ ਪਸ਼ੂ ਹੈ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ, ਕਰਤੂਤ ਪਸ਼ੂ ਕੀ ਮਾਨੁਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਸ਼ਕਲ ਸੂਰਤ ਮਨੁੱਖਾਂ ਵਾਲੀ ਹੈ ਪਰ ਕਰਤੂਤ ਤਮਾਮ ਪਸ਼ੂਆਂ ਵਾਲੇ ਨੇ। ਕਹਿੰਦੇ ਨੇ ਪੱਥਰ ਪੱਥਰ ਦੀ ਹੋਂਦ ਤੋਂ ਪਿੱਛੇ ਨਹੀਂ ਜਾ ਸਕਦਾ, ਅੱਗੇ ਹੀ ਜਾ ਸਕਦਾ। ਵਿਕਾਸ ਦਾ ਮਤਲਬ ਹੈ ਅਗਾਂਹ ਵਧਣਾ। ਬਨਸਪਤੀ ਅਗਾਂਹ ਵਧ ਸਕਦੀ ਔਰ ਸਹਿਜੇ ਵਿਕਾਸ ਜਾਰੀ ਹੈ। ਪਸ਼ੂ ਪੰਖੀਆਂ ਦੀ ਦੁਨੀਆਂ ਵਿੱਚ ਸਹਿਜੇ ਵਿਕਾਸ ਜਾਰੀ ਹੈ, ਉਹ ਅੱਗੇ ਜਾ ਸਕਦੇ ਨੇ, ਪਿੱਛੇ ਨਹੀਂ ਜਾ ਸਕਦੇ। ਪਰ ਜਿਹੜਾ ਮਨੁੱਖ ਹੈ ਇਹਦੇ ਨਾਲ ਕਾਦਰ ਕਰੀਮ ਨੇ ਪਿੱਛੇ ਜਾਣ ਦੀ ਸਹੂਲੀਅਤ ਵੀ ਰੱਖ ਦਿੱਤੀ ਹੈ, ਸੁਤੰਤਰਤਾ ਪੂਰੀ ਦੇ ਦਿੱਤੀ ਹੈ। ਇਹ ਮਨੁੱਖ ਤੇਰੀ ਮਰਜ਼ੀ ਹੈ, ਤੂੰ ਅਗਾਂਹ ਜਾ ਤੇਰੀ ਮਰਜ਼ੀ ਹੈ, ਪਿਛਾ ਜਾ ਤੇਰੀ ਮਰਜ਼ੀ ਹੈ, ਦੇਵਤਾ ਬਣ ਤੇਰੀ ਮਰਜ਼ੀ ਹੈ, ਸ਼ੈਤਾਨ ਬਣ ਤੇਰੀ ਮਰਜ਼ੀ ਹੈ, ਤੂੰ ਫਰਿਸ਼ਤਾ ਹੋ ਜਾ ਤੇਰੀ ਮਰਜ਼ੀ ਹੈ, ਤੂੰ ਦੈਂਤ ਹੋ ਜਾ। ਪਿੱਛੇ ਗਿਆ ਦੈਂਤ ਬਣੇਗਾ, ਅੱਗੇ ਗਿਆ ਤੇ ਫਿਰ ਤੂੰ ਫਰਿਸ਼ਤਾ ਬਣੇਗਾ, ਤੂੰ ਦੇਵਤਾ ਬਣੇਗਾ। ਚੋਣ ਤੂੰ ਸਵੈਮ ਕਰਨੀ ਹੈ, ਮਨੁੱਖ ਸਹੀ ਚੋਣ ਕਰ ਸਕੇ ਔਰ ਇਸ ਚੁਣਾਵ ਵਿੱਚ ਕਿਧਰੇ ਭਟਕ ਨਾ ਜਾਏ। ਗਾਹੇ ਬਗਾਹੇ ਰਹਿਬਰੀ ਪੁਰਸ਼ ਜ਼ਮੀਨ ਤੇ ਆਉਂਦੇ ਰਹਿ ਔਰ ਮਨੁੱਖ ਨੂੰ ਅਗਾਂਹ ਵਧਣ ਦੀ, ਅਗਾਂਹ ਚੱਲਣ ਦੀ ਪ੍ਰੇਰਣਾ ਦਿੰਦੇ ਰਹੇ। ਅਤੀਤ ਦੀ ਖਿੱਚ ਬੜੀ ਹੈ, ਅਤੀਤ ਦਾ ਮੋਹ ਬੜਾ ਹੈ, ਭੂਤਕਾਲ ਦਾ ਮੋਹ ਬੜਾ ਹੈ, ਜਿੱਥੋਂ ਅਸੀਂ ਲੰਘ ਕੇ ਆਇਆ ਉੱਥੋਂ ਦੀ ਪਕੜ ਬਹੁਤ ਹੈ। ਕਈ ਦਫ਼ਾ ਜਿਨ੍ਹਾਂ ਗਲੀਆਂ ਚੋਂ ਮਨੁੱਖ ਲੰਘ ਕੇ ਆਉਂਦਾ ਹੈ ਉਹਨਾਂ ਦੀ ਧੂੜ ਵੀ ਨਾਲ ਲੈ ਕੇ ਆ ਜਾਂਦਾ। ਤੋ ਜਿਸ ਜਿਸ ਜੂਨ ਤੋਂ ਅਸੀਂ ਲੰਘ ਕੇ ਆਇਆ ਉਹਨਾਂ ਦੇ ਸੰਸਕਾਰ ਸਾਡੇ ਨਾਲ ਨੇ। ਇਸ ਵਾਸਤੇ ਮਨੁੱਖ ਆਉਂਦੇ ਹੋਇਆ ਕਈ ਦਫ਼ਾ ਸਾਡੇ ਕੋਲ ਐਸੇ ਕਰਮ ਹੁੰਦੇ ਨੇ ਜੋ ਮਨੁੱਖਤਾ ਦੀ ਕਸੌਟੀ ਤੇ ਪੂਰੇ ਨਹੀਂ ਉਤਰਦੇ। ਮਨੁੱਖ ਆਉਂਦੇ ਹੋਇਆ ਕਈ ਦਫ਼ਾ ਅਸੀਂ ਐਸਾ ਵਿਵਹਾਰ ਕਰਦੇ ਹਾਂ ਜੋ ਪਸ਼ੂਆਂ ਤੋਂ ਵੀ ਥੱਲੇ ਮਨੁੱਖ ਨੂੰ ਲੈ ਜਾਂਦਾ ਹੈ, ਪਸ਼ੂਆਂ ਤੋਂ ਵੀ ਥੱਲੇ ਦਾ ਹੁੰਦਾ ਹੈ। ਇਹ ਵਿਵਹਾਰ ਇਹ ਕਰਮ ਇਸ ਗੱਲ ਨੂੰ ਸਿੱਧ ਕਰਦੇ ਨੇ ਕਿ ਮਨੁੱਖ ਦੇ ਅੰਦਰ ਅਤੀਤ ਦੀ ਖਿੱਚ ਹੈ, ਮਨੁੱਖ ਦੇ ਅੰਦਰ ਭੂਤਕਾਲ ਦੀ ਪਕੜ ਹੈ। ਜਿੱਥੋਂ ਜਿੱਥੋਂ ਲੰਘ ਕੇ ਆਇਆ ਉਹਨਾਂ ਦੀ ਬਹੁਤ ਤਗੜੀ ਖਿੱਚ ਹੈ। ਭਾਰਤ ਵਿੱਚ ਕੁਝ ਇਸ ਤਰ੍ਹਾਂ ਦੀਆਂ ਕਹਾਣੀਆਂ ਪ੍ਰਚਲਿਤ ਨੇ ਜਿਨ੍ਹਾਂ ਦੇ ਰਾਜ ਨੂੰ ਤੇ ਰਮਜ਼ ਨੂੰ ਥੋੜਾ ਜਿਹਾ ਸਮਝਣਾ ਹੈ। ਕਹਾਵਤਾਂ ਨੇ ਪੁਰਾਣਕ ਇਤਿਹਾਸ ਹੈ ਕਿ ਰਿਸ਼ੀ ਮਾਂਡਵ ਦਾ ਜਨਮ ਮੈਂਡਕੀ ਤੋਂ ਹੋਇਆ, ਮਛੰਦਰ ਨਾਥ ਦਾ ਜਨਮ ਮੱਛੀ ਤੋਂ ਹੋਇਆ ਔਰ ਰਿਸ਼ੀ ਗੌਕੁੜ ਦਾ ਜਨਮ ਗਊ ਤੋਂ ਹੋਇਆ। ਪ੍ਰਾਕਿਰਤਿਕ ਨਿਯਮ ਤੇ ਇਹ ਗੱਲ ਪੂਰੀ ਨਹੀਂ ਉਤਰਦੀ ਕਿ ਕੋਈ ਮੈਂਢਕ ਕਿਸੇ ਮਨੁੱਖ ਨੂੰ ਜਨਮ ਦੇਵੇ, ਕੋਈ ਮੱਛੀ ਕਿਸੇ ਮਨੁੱਖ ਨੂੰ ਜਨਮ ਦੇਵੇ, ਕੋਈ ਗਊ ਕਿਸੇ ਮਨੁੱਖ ਨੂੰ ਜਨਮ ਦੇਵੇ। ਨੇਚਰ ਤੇ ਪੂਰੀ ਗੱਲ ਉਤਰਦੀ ਨਹੀਂ, ਕਾਦਰ ਕਰੀਮ ਦੇ ਬਣਾਏ ਹੋਏ ਕਾਨੂੰਨ ਤੇ ਇਹ ਗੱਲ ਪੂਰੀ ਨਹੀਂ ਉਤਰਦੀ। ਲੇਕਿਨ ਚੂੰਕਿ ਧਰਮ ਗ੍ਰੰਥਾਂ ਦੀਆਂ ਸਾਖੀਆਂ ਨੇ پیڑی در پیڑی ہزاراں سال تو سڑے دیش دے سنائیاں جا رہی ہیں، پڑھیاں جا رہی ہیں، سنیاں جا رہی ہیں، تا لازمی انہاں دے کچھ تت ہوے گا، کچھ سچائی ہوے گی، کچھ راز ہوے گا جنوں لبن دی لوڑ ہے۔ کہیں دے نے مچھندر دا مچھی تو جنم ہویا۔ میرے ادھین دچ جو گل آئی ہے او اس طریقے نال پیش کراں۔ 80 سال دی عمر دچ جس وقت مچھندر ناتھ یوگیاں دا بانا تیاگ کے بھوگی بندا ہے، ویاہ کردا ہے، شراب دچ لین رہندا ہے، نرت ویکھدا ہے، جوا کھیڈدا ہے، 80 سال دی عمر دچ یوگ تو بھرشٹ ہو کے بھرشٹ یوگی ہو گیا، تاں کہندے نے گورکھ نو بڑا صدمہ پہنچیا جو انہاں دا مکھی چیلا سی، انہاں دے کول گیا اور کیا، اے گرو دیو تھوڑے اس طرح بھرشٹ ہون دے نال یوگ پنتھ نو بہت وڈی سٹ لگی، بہت وڈا دھکا لگیا، جوانی تھوڑی بے داغ لنگ گئی، بچپنا تھوڑا پولے پہا دے چلنگ گیا، پر بڑھےپا تھوڑا داغی ہے، بڑھےپے وچ تسی بہت وڈا ککرم کیتا ہے۔ اے ویاخیا اتنی دل چبھویں گورکھ ناتھ نے کیتی کہ مچھندر دیاں اکھاں بھرائیاں، رو پیا اپنے چیلے کول ایک کرارے بچن سن کے، بیٹھ کے چوکڑا مار کے کہن لگا، گورکھ مینوں سمادھی دے جان دے، اور میں ویکھنا چاہنا میرا پچھلا جنم کی سی، میں پچھوں کتھوں آیا، میرا اتیت کی ہے۔ مہاپرش آتم بل نال اگر سرت اگے کرے تو بھوش دی گل دس سکدا ہے، اگر سرت پیچھے کرے تو بھوت کال دیاں گلاں بھی کر سکدا ہے۔ جیسے کہ شمس تبریز نے صاف لکھ دیتا ہے کہ میریاں پچھلیاں جو 9 ماواں نے جنہاں دی گود وچ میں کھیڈ چکے ہاں، انہاں دی شکل صورت میرے سامنے بار بار آؤندی ہے۔ حالانکہ صوفی فقیر ہے، مسلمان ہے، اسلام پنر جنم نو نہیں مندا، عیسائیت پنر جنم نو نہیں مندی، ہندوستان تو باہر جتنے بھی دھرم نے وہ پنر جنم نو نہیں مندے، چاہے یہودی نے، پارسی نے، عیسائی نے، مسلمان نے، یہ پنر جنم نو نہیں مندے، یہ بار بار دے جنم نو نہیں مندے۔ بار بار دے جنم نو، پنر جنم نو منن دی جڑی بھاونا ہے، یہ صرف ہندوستان دے چھے، چاہے وہ بودھی نے، جینی نے، سکھ نے، سناتنی نے، کوئی بھی پنتھ ہے جڑا اس دیش وچ پیدا ہوا ہے وہ پنر جنم نو مند ہے، وہ بار بار دے جنم نو مند ہے۔ صاحب گرو گوبند سنگھ جی مہاراج نے جو بچتر ناٹک دے کتھا لکھی اپنی، وہ دسے ہے کہ میں پچھلے جنم دے چھیم کنڈ دا تپیشور سی، میں اتھے بیٹھ کے تپ کردا سی، سادھنا کردا سی۔ شمس تبریز کہندا ہے میں پچھلے جنم دے فقیر سی اور میں اپنی 9 ماواں نو جاندا۔ کبیر کہندے نے میں پچھلے جنم دے بھی بھگت سی لیکن مینو مکتی نہیں مل سکی، ایسے گھر ہم بہت بسائے جب ہم رام گرب ہوئے آئے۔ اس طرح دے گھر میں کئی وسائے نے جس طرح دا میں ہن وسایا۔ تو آپ ہور اگاں سپشٹ روپ وچ کہندن کبیر کہ پورب جنم ہم تمرے سیوک اب تو مٹیا نہ جائی، اے پربھو پچھلے جنم دے وچ بھی میں تیرا سیوک سی، تیرا بھگت سی، پر تیرے تک نہیں پہنچ سکیا، ہن تو بخشش کریں تاکہ میں تیرے تک پہنچ سکاں، اد کی جڑا میرا جنم ہے اے ایویں ضائع نہ چلا جائے۔ تو گورکھ سمادھی وچ بیٹھا ہے، انہیں سرت نو پیچھے کیتا ہے، اکھاں کھولیاں، اکھاں وچ ہنجو سن۔ گورکھ کہندے نے رو رہے ہو، گل کی ہے؟ کہن لگا میرا پچھلا جنم مچھی دا سی اور آخری کڑی جڑی ہے میری وہ مچھی دی ہے، میں اس نو تیاگ کے منکھ بنیا، مچھی دے سنسکار میرے اندر بڑے پربل نے، مچھی دی چنچلتا میرے اندر موجود ہے، میں یوگ دی سادھنا دے نال، پرانا یم نال، بھگتی نال سارے پشواں دے سنسکار دھو دیتے ہیں اندروں، پر میں مچھی دے سنسکار نہیں دھو سکیا جس دی چنچلتا نے مینو بڑھےپے دے وچ وی داغی بنا دیتا۔ اور اے گل وچار تے سچائی دی کسوٹی دیتے بالکل پوری اتر دیئے کہ منک دے کچھ سنسکار پشواں ورگے نے، تائیں تے اس دے کولو کچھ کم پشواں ورگے ہو جاندے۔ رشی مانڈو بارے ذکر ہے کہ دا جنم مینڈکی تو ہویا، چھوٹا جیا مینڈک، اس نے کس طرح رشی مانڈو نو جنم دیتا ہوئے گا، ای بھی گل قدرت تے پوری نہیں اتر دی۔ کھوج کرن تو بعد جڑی گل سامنے آئی ہے ਉਹ ਮੈਂ ਤੁਹਾਡੇ ਸਮਕਸ਼ ਭੇਟ ਕਰਾਂ। ਕਹਿੰਦੇ ਨੇ ਵਿਚਾਰ ਸਭਾ ਵਿੱਚ ਮੈਂ ਇਹ ਮਾਂਡੋ ਕਿਸੇ ਨਾਲ ਵੀ ਸਹਿਮਤ ਨਹੀਂ ਹੁੰਦਾ ਸੀ, ਤਰਕ ਖੜੀ ਕਰ ਦਿੰਦਾ ਸੀ। ਔਰ ਕਹਿੰਦੇ ਨੇ ਸਹਿਮਤ ਹੋਣ ਵਾਸਤੇ ਵਧੇਰੇ ਅਕਲ ਚਾਹੀਦੀ ਹੈ, ਤਰਕ ਤੇ ਕੋਈ ਵੀ ਕਰ ਸਕਦਾ, ਔਰ ਤਰਕ ਤੇ ਪ੍ਰਮਾਤਮਾ ਤੇ ਵੀ ਕੀਤੀ ਜਾ ਸਕਦੀ, ਹਰ ਇੱਕ ਤੇ ਕੀਤੀ ਜਾ ਸਕਦੀ, ਬਹੁਤ ਆਸਾਨ ਕੰਮ ਹੈ। ਸਹਿਮਤ ਹੋਣ ਵਾਸਤੇ ਬਹੁਤ ਵੱਡਾ ਜਿਗਰਾ ਚਾਹੀਦਾ, ਬਹੁਤ ਵੱਡਾ ਦਿਮਾਗ ਚਾਹੀਦਾ, ਵਿਸ਼ਾਲ ਦਿਲ ਦਿਮਾਗ ਚਾਹੀਦਾ। ਇਹ ਬਿਲਕੁਲ ਤਰਕ ਕਰ ਦਿੰਦਾ ਸੀ ਜਿਸ ਸਭਾ ਵਿੱਚ ਬੈਠੇ, ਜਿਸ ਮਹਿਫਿਲ ਵਿੱਚ ਬੈਠੇ। ਇਹ ਝੂਠ ਦਾ ਤੇ ਖੰਡਨ ਕਰਦਾ ਹੀ ਸੀ, ਸੱਚ ਦਾ ਵੀ ਖੰਡਨ ਕਰ ਦਿੰਦਾ ਸੀ। ਇਹ ਕਰੂਪਤਾ ਦਾ ਤੇ ਖੰਡਨ ਕਰਦਾ ਹੀ ਸੀ, ਸੁੰਦਰਤਾ ਦਾ ਵੀ ਖੰਡਨ ਕਰ ਦਿੰਦਾ ਸੀ। ਗੁਣਾਂ ਨੂੰ ਤੇ ਝਾੜ ਕੇ ਰੱਖ ਦੇਣ, ਔਗੁਣਾਂ ਨੂੰ ਵੀ ਜੋ ਹੈ ਜਿੱਥੇ ਭੰਡਦਾ ਸੀ ਉੱਥੇ ਗੁਣਾਂ ਨੂੰ ਵੀ ਭੰਡ ਕੇ ਰੱਖ ਦਿੰਦਾ ਸੀ। ਇਹ ਬਹੁਤ ਵੱਡਾ ਔਗਣ ਰਿਸ਼ੀ ਮਾਂਡਵ ਦਾ। ਜਿਸ ਵਕਤ ਭੰਡ ਕੇ ਆਪਣੀ ਕੁਟੀਆ ਵਿੱਚ ਆਉਂਦਾ ਸੀ ਤੇ ਇਸ ਨੂੰ ਪਛਤਾਵ ਵੀ ਬੜਾ ਆਉਂਦਾ ਸੀ। ਆਖਿਰ ਨਾਲ ਦੇ ਸ਼ਿਸ਼ਾ ਨੇ ਪੁੱਛ ਲਿਆ, ਬਾਤ ਮਹਾਤਮਾ ਜੀ, ਤੁਹਾਡੀ ਇਸ ਫਿਤਰਤ ਦੇ ਨਾਲ ਸਾਡੀ ਬਦਨਾਮੀ ਬੜੀ ਆਉਂਦੀ ਹੈ, ਤੁਸੀਂ ਹਰ ਗੱਲ ਨੂੰ ਤਰਕ ਕਰ ਦਿੰਦੇ ਹੋ, ਖੰਡਨ ਕਰ ਦਿੰਦੇ ਹੋ, ਰੱਦ ਕਰ ਦਿੰਦੇ ਹੋ, ਆਖਿਰ ਕਿਸੇ ਨਾਲ ਸਹਿਮਤ ਤੇ ਹੋਵੋ। ਕਹਿੰਦੇ ਨੇ ਸਮਾਧੀ ਵਿੱਚ ਜਿਸ ਵਕਤ ਮਾਂਡ ਹੋ ਗਿਆ ਤਾਂ ਇਸ ਨੂੰ ਆਪਣਾ ਪਿਛਲਾ ਜਨਮ ਮੈਂਡਕੀ ਦਾ ਦਿਸਿਆ। ਪੰਜਾਬ ਵਿੱਚ ਆਮ ਕਹਾਵਤ ਹੈ ਕਿ ਕਦੀ ਡੱਡੂਆਂ ਦੀ ਵੀ ਪਸੇਰੀ ਹੋ ਸਕਦੀ ਹੈ, ਭਾਵ ਡੱਡੂਆਂ ਨੂੰ ਇੱਕ ਪਲੜੇ ਵਿੱਚ ਬਿਠਾ ਕੇ ਨਹੀਂ ਰੱਖਿਆ ਜਾ ਸਕਦਾ। ਪੰਜ ਡੱਡੂ ਇੱਕ ਪਲੜੇ ਚ ਬਿਠਾਓ, ਇੱਕ ਸੱਜੇ ਪਾਸੇ ਭੱਜੇਗਾ, ਇੱਕ ਖੱਬੇ ਪਾਸੇ ਭੱਜੇਗਾ, ਇੱਕ ਅਗਾਂਹ ਜਾਏਗਾ, ਇੱਕ ਪਿਛਾਂਹ ਜਾਏਗਾ, ਹਰ ਇੱਕ ਦੀ ਦੌੜ ਆਪਣੀ ਆਪਣੀ ਹੋਵੇਗੀ। ਇਹ ਮੈਂਡਕ ਬਿਰਤੀ ਹੈ। 10 ਮਨੁੱਖ ਬੈਠੇ ਹੋਣ ਤੇ ਵਿਚਾਰ ਵਟਾਂਦਰਾ ਪੇਸ਼ ਕਰਨ ਤੇ ਇੱਕ ਵੀ ਮਨੁੱਖ ਕਿਸੇ ਦੀ ਵਿਚਾਰ ਨਾਲ ਸਹਿਮਤ ਨਾ ਹੋਵੇ ਤੇ 10 ਦੀ ਆਪਣੀ ਆਪਣੀ ਦਿਸ਼ਾ ਹੋਵੇ, ਉਹ 10 ਮਨੁੱਖ ਨਹੀਂ ਬੈਠੇ, ਉਹ 10 ਮੈਂਡਕ ਬੈਠੇ ਨੇ। ਰਿਸ਼ੀ ਮਾਂਡਵ ਨੇ ਰੋਂਦਿਆਂ ਹੋਇਆਂ ਕਿਹਾ ਕਿ ਮੈਂ ਹੁਣ ਆਪਣੇ ਅੰਦਰ ਇਸ ਮੈਂਡਕ ਨੂੰ ਬਾਹਰ ਕੱਢਣਾ ਹੈ। ਜਿਸ ਦਿਨ ਮਨੁੱਖ ਆਪਣੇ ਅੰਦਰ ਸਾਰੇ ਪਸ਼ੂਆਂ ਨੂੰ ਕੱਢ ਦਿੰਦਾ ਹੈ ਉਸ ਦਿਨ ਪੂਰਨ ਮਨੁੱਖ ਬਣਦਾ ਹੈ, ਤੇ ਜਿਸ ਦਿਨ ਪੂਰਨ ਮਨੁੱਖ ਬਣਦਾ ਹੈ ਉਸੇ ਦਿਨ ਹੀ ਪ੍ਰਮਾਤਮਾ ਦਾ ਸਿੰਘਾਸਣ ਇਸ ਨੂੰ ਨਸੀਬ ਆਉਂਦਾ ਹੈ। ਰਿਸ਼ੀ ਗਊਕੁੜ ਬਾਰੇ ਚਰਚਾ ਹੈ, ਬਈ ਇਹਦਾ ਜਨਮ ਗਊ ਤੋਂ ਹੋਇਆ ਸੀ, ਬੜਾ ਭਲਮਾਨਸ ਸੀ, ਗਊ ਦੀ ਤਰ੍ਹਾਂ ਸ਼ਰੀਫ ਸੀ, ਪਰਉਪਕਾਰੀ ਸੀ। ਜਿਸ ਤਰ੍ਹਾਂ ਗਊ ਨੂੰ ਪੱਠੇ ਪਾ ਕੇ ਅਹੀਰ ਉਹਦਾ ਦੁੱਧ ਸਾਰਾ ਚੋਹ ਲੈਂਦਾ ਹੈ, ਮਾੜੀ ਮੋਟੀ ਸੇਵਾ ਕਰਕੇ ਗੋਕੜ ਨੂੰ ਤਰ੍ਹਾਂ ਤਰ੍ਹਾਂ ਦੇ ਲੋਕ ਠੱਗ ਜਾਂਦੇ ਸਨ, ਰੋਜ਼ ਠੱਗ ਜਾਂਦੇ ਸਨ, ਹਰ ਇੱਕ ਤੋਂ ਠਗਾ ਜਾਂਦਾ ਸੀ। ਇਤਨਾ ਭੋਲਾ, ਇਤਨਾ ਜੋ ਹੈ ਹਲੇਮੀ ਤਬੀਅਤ ਰੱਖਣ ਵਾਲਾ, ਇਤਨਾ ਔਗੁਣਾਂ ਨੂੰ ਨਜ਼ਰ ਅੰਦਾਜ਼ ਕਰਨ ਵਾਲਾ, ਇਸ ਦੇ ਚ ਬਹੁਤ ਵੱਡੀ ਖੂਬੀ ਸੀ। ਆਖਿਰ ਇਸ ਦੇ ਚੇਲਿਆਂ ਨੇ ਕਿਹਾ, ਰਿਸ਼ੀ ਜੀ, ਜਿਸ ਬੰਦੇ ਤੋਂ ਤੁਸੀਂ ਇੱਕ ਦਫ਼ਾ ਠਗਾ ਜਾਂਦੇ ਹੋ ਉਸ ਤੋਂ ਦੁਬਾਰਾ ਤੇ ਨਾ ਠਗਾਓ। ਪਰ ਸੁਭਾਓ ਭੋਲੇਪਣ ਦਾ ਇਤਨਾ ਪ੍ਰਬਲ ਸੀ ਕਿ ਬਾਰ ਬਾਰ ਆਪ ਠਗਾ ਜਾਂਦੇ ਸਨ, ਸ਼ਰਾਫਤ ਦੀ ਮੂਰਤੀ ਸਨ। ਕਹਿੰਦੇ ਨੇ ਇਹਨਾਂ ਨੇ ਵੀ ਜਦ ਆਪਣਾ ਪਿਛਲਾ ਜਨਮ ਦੇਖਿਆ ਤਾਂ ਇਹਨਾਂ ਦਾ ਪਿਛਲਾ ਜਨਮ ਗਊ ਵਾਲਾ ਸੀ। ਜਿਸ ਤਰ੍ਹਾਂ ਡਾਰਵਨ ਨੂੰ ਦਿਖਾਈ ਦਿੱਤਾ ਹੈ ਮਨੁੱਖ ਪਹਿਲੇ ਬੰਦਰ ਸੀ, ਹਿੰਦੁਸਤਾਨ ਦੇ ਰਿਸ਼ੀ ਮੁਨੀਆਂ ਨੂੰ ਦਿਖਾਈ ਦਿੱਤਾ ਹੈ ਕਿ ਮਨੁੱਖ ਸਿਰਫ ਬੰਦਰ ਨਹੀਂ ਸੀ, ਉਹ ਗਊ ਵੀ ਹੋ ਸਕਦਾ ਹੈ, ਉਹ ਸ਼ੇਰ ਵੀ ਹੋ ਸਕਦਾ ਹੈ, ਉਹ ਮੈਂਢਕ ਵੀ ਹੋ ਸਕਦਾ ਹੈ, ਉਹ ਮੱਛੀ ਵੀ ਹੋ ਸਕਦਾ ਹੈ, ਉਹ ਸੱਪ ਵੀ ਹੋ ਸਕਦਾ ਹੈ। ਸਿਰਫ ਇੱਕ ਪਸ਼ੂ ਦੇ ਉੱਤੇ ਭਾਰਤ ਦਾ ਦ੍ਰਿਸ਼ਟੀਕੋਣ ਨਹੀਂ ਰੁਕਿਆ। ਭਾਰਤ ਦੇ ਰਿਸ਼ੀ ਮੁਨੀਆਂ ਨੇ ਨਿਰੇ ਇੱਕ ਪਸ਼ੂ ਦੀ ਗੱਲ ਨਹੀਂ ਕੀਤੀ, ਕਿਸੇ ਦੀ ਕੋਈ ਕੜੀ ਹੋਵੇਗੀ, ਕਿਸੇ ਦੀ ਕੋਈ ਕੜੀ ਹੋਵੇਗੀ, ਹਰ ਮਨੁੱਖ ਵੱਖ ਵੱਖ ਕੜੀ ਤੋਂ ਮਨੁੱਖਤਾ ਤੱਕ ਪਹੁੰਚਿਆ। ਇਸ ਵਾਸਤੇ ਹਰ ਮਨੁੱਖ ਦਾ ਸੁਭਾਅ ਵੀ ਅਸੀਂ ਵੱਖ ਵੱਖ ਵੇਖਦੇ ਹਾਂ, ਕਿਸੇ ਦੇ ਅੰਦਰ ਕੁਛ ਸੁਭਾਅ ਹੈ ਤੇ ਕਿਸੇ ਦੇ ਅੰਦਰ ਕੁਛ ਸੁਭਾਅ ਹੈ। ਮਨੁੱਖਤਾ ਵੀ ਇੱਕ ਪੜਾਅ ਹੈ, ਇੱਥੇ ਪ੍ਰਭੂ ਚਿੰਤਨ ਪ੍ਰਭੂ ਸਾਧਨਾ ਦੇ ਨਾਲ ਅਸੀਂ ਅਗਾਂਹ ਚੱਲਣਾ ਤੇ ਜਿਉਂ ਅਗਾਂਹ ਚੱਲਾਂਗੇ ਲੋਕਾਂ ਨੇ ਇਹ ਕਹਿਣਾ ਇਹ ਬੰਦਾ ਨਹੀਂ ਇਹ ਦੇਵਤਾ ਹੈ, ਔਰ ਜੇ ਪਛੜ ਗਏ ਤਾਂ ਲੋਕਾਂ ਨੇ ਕਹਿ ਦੇਣਾ ਇਹ ਬੰਦਾ ਨਹੀਂ ਇਹ ਤੇ ਪਸ਼ੂ ਹੈ, ਅਸੀਂ ਦੇਵਤਾ ਹੋਣ ਵਾਸਤੇ ਇੱਥੇ ਆਇਆ ਤੇ ਇਸ ਜਨਮ ਵਿੱਚ ਦੇਵਤਾ ਨਾ ਬਣ ਸਕੇ ਤਾਂ ਫਿਰ ਬਹੁਤ ਵੱਡਾ ਇਹ ਦੁਰਭਾਗ ਹੋਵੇਗਾ। ਇਸ ਤਰ੍ਹਾਂ ਦਾ ਅਵਸਰ ਫਿਰ ਬਾਰ ਬਾਰ ਨਹੀਂ ਮਿਲਦਾ। ਭਈ ਪ੍ਰਾਪਤ ਮਾਨੁਕ ਦੇ ਹੁਰੀਆ ਗੋਬਿੰਦ ਮਿਲਣ ਕੀ ਇਹੋ ਤੇਰੀ ਵਰੀਆ।